ਕਹਿਣ ਲੱਗੇ ਵੀ ਮਹਾਰਾਜ ਐਸੀ ਬਾਤ ਸੁਣੀ ਹੈ ਕਿ ਹਰੀਚੰਦ ਸਤਵਾਦੀ ਹੈ ਤੇ ਇਹਨੇ ਵੀ ਕਿਹਾ ਵੀ ਹਾਂ ਸਤਵਾਦੀ ਆ। ਉਹ ਕਹਿੰਦਾ ਹੋ ਹੀ ਨਹੀਂ ਸਕਦਾ ਕਿ ਮਨੁੱਖ ਹੋ ਕੇ ਫੇਰ ਬੰਦਾ ਸਤਵਾਦੀ ਹੋਵੇ, ਮੈਂ ਨਹੀਂ ਮੰਨਦਾ ਇਸ ਗੱਲ, ਇਹ ਗੱਲ ਹੋ ਨਹੀਂ ਸਕਦੀ। ਸਤਵਾਦੀ ਉਨਾ ਚਿਰ ਰਿਹਾ ਜਿੰਨਾ ਚਿਰ ਪ੍ਰੀਖਿਆ ਨਹੀਂ ਹੋਈ, ਜੇ ਪ੍ਰੀਖਿਆ ਇਮਤਿਹਾਨ ਚ ਪੈ ਜੇ ਫੇਰ ਸਤਵਾਦੀ ਨਹੀਂ ਰਹਿੰਦਾ। ਦੋਵਾਂ ਨੇ ਸਲਾਹ ਕਰ ਲਈ ਵੀ ਚਲੋ ਪ੍ਰੀਖਿਆ ਕਰਦੇ ਹਾਂ। ਉਸ ਵੇਲੇ ਵਿਸ਼ਵਾਮਿੱਤਰ ਬ੍ਰਾਹਮਣ ਬਣ ਕੇ ਆ ਗਿਆ ਤੇ ਆ ਕੇ ਕਿਉਂਕਿ ਦਾਨ ਕਰਦਾ ਸੀ ਸਭ ਤੋਂ ਪਹਿਲਾਂ ਆ ਗਿਆ, ਆ ਕੇ ਦਰਵਾਜੇ ਤੇ ਖੜਾ ਹੋ ਗਿਆ ਤੇ ਹਰੀਚੰਦ ਬਾਹਰ ਆਇਆ। ਕਹਿਣ ਲੱਗੇ ਬ੍ਰਾਹਮਣ ਦੇਵਤਾ ਕਿਸ ਤਰ੍ਹਾਂ ਦਰਸ਼ਨ ਦਿੱਤੇ, ਚਰਨਾਂ ਤੇ ਨਮਸਕਾਰ ਕੀਤੀ, ਚਰਨ ਧੋਤੇ, ਚਰਨਾਂ ਮ੍ਰਿਤ ਲਿਆ। ਉਸ ਦੇ ਬਾਅਦ ਬੇਨਤੀ ਕਰੀ ਕਿ ਮਹਾਰਾਜ ਮੈਨੂੰ ਦੱਸੋ ਕੀ ਹੁਕਮ ਹੈ ਆਪਣਾ। ਕਹਿੰਦੇ ਰਾਜਨ ਹੁਕਮ ਤਾਂ ਕੋਈ ਨਹੀਂ ਹੈ, ਸਾਡਾ ਜੀ ਕਰਦਾ ਵੀ 4 ਮਹੀਨੇ ਤੇਰੀ ਗੱਦੀ ਤੇ ਬੈਠ ਕੇ ਦੇਖ ਲਈਏ, ਕਿਉਂਕਿ ਕਈ ਵਾਰੀ ਸਾਡੇ ਮਨ ਚ ਫੁਰਨਾ ਆ ਜਾਂਦਾ ਵੀ ਰਾਜ ਵਾਲੇ ਪਤਾ ਨੀ ਕਿਵੇਂ ਰਾਜ ਕਰਦੇ ਹੋਣੇ ਆ, ਕਿੰਨਾ ਕੁ ਸੁੱਖ ਹੁੰਦਾ ਹੈ, ਇਹ ਸਾਨੂੰ 4 ਮਹੀਨੇ ਵਾਸਤੇ ਰਾਜ ਦੇ। ਉਹ ਕਹਿੰਦਾ ਠੀਕ ਹੈ ਮਹਾਰਾਜ, ਰਾਜ ਦਿੱਤਾ ਤੁਹਾਨੂੰ, ਜਿੰਨਾ ਚਿਰ ਤੁਹਾਡਾ ਜੀ ਕਰਦਾ ਕਰੋ, ਜਦ ਤੁਹਾਡਾ ਜੀ ਭਰ ਗਿਆ ਦੇ ਦਿਓ, ਨਾ ਭਰਿਆ ਨਾ ਦਿਓ, ਤੁਹਾਡੀ ਮਰਜ਼ੀ। ਵਚਨ ਕਰ ਦਿੱਤਾ, ਰਾਜ ਲੈ ਲਿਆ। ਕਹਿੰਦੇ ਰਾਜਨ ਤੈਨੂੰ ਪਤਾ ਹੈ ਜਿਹੜਾ ਦਾਨ ਦਿੰਦਾ ਨਾਲ ਦਕਸ਼ਣਾ ਵੀ ਦਿਆ ਕਰਦਾ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਦਕਸ਼ਣਾ ਦੇ 1,000 ਮੋਹਰ ਦੇ, 1,000 ਪੌਣ। ਉਸੇ ਵੇਲੇ ਖਜਾਨਜੀ ਨੂੰ ਹੁਕਮ ਕਰਤਾ ਵੀ 1,000 ਮੋਹਰ ਦਕਸ਼ਣਾ ਦੀ ਦੇ ਦੋ। ਉਸੇ ਵੇਲੇ ਬ੍ਰਾਹਮਣ ਨਾਰਾਜ਼ ਹੋ ਗਿਆ, ਕਹਿਣ ਲੱਗਿਆ ਬੜਾ ਤੂੰ ਤਾਂ ਮੂਰਖ ਬਾਦਸ਼ਾਹ ਹੈ, ਬਹੁਤ ਮੂਰਖ ਰਾਜ ਹੈ। ਤੈਨੂੰ ਤਾਂ ਸੁਣਿਆ ਸੀ ਸਤਵਾਦੀ ਹੈ, ਤੂੰ ਤਾਂ ਝੂਠਵਾਦੀ ਹੈ, ਤੈਂ ਮੈਨੂੰ ਰਾਜ ਦਿੱਤਾ ਕਿ ਨਹੀਂ? ਕਹਿੰਦੇ ਹਾਂ। ਫਿਰ ਕਹਿੰਦੇ ਹੁਣ ਤੇਰਾ ਕੀ ਰਹਿ ਗਿਆ? ਖਜ਼ਾਨੇ ਤੇਰੇ ਨੇ, ਕੱਪੜੇ ਤੇਰੇ ਨੇ, ਕੁਛ ਨਹੀਂ ਤੇਰਾ, ਜਿਸ ਇੱਕ ਕੱਪੜੇ 'ਚ ਖੜਾ ਇਹੀ ਤੇਰਾ, ਤੇ ਮੈਨੂੰ ਤੂੰ ਦੱਸਣਾ ਦੇ 1,000 ਮੋਹਰ, ਤੇ ਨਹੀਂ ਤੂੰ ਝੂਠਾ ਹੈ, ਤੇ ਮੈਂ ਤੇਰੀ ਨਿੰਦਿਆ ਕਰਾਂਗਾ ਬਈ ਇਹ ਬਿਲਕੁਲ ਢੌਂਗ ਹੈ, ਸਤਵਾਦੀ ਨਹੀਂ। ਉਸ ਵੇਲੇ ਉਹ ਕਹਿਣ ਲੱਗੇ ਮਹਾਰਾਜ ਤੁਸੀਂ ਨਾਰਾਜ਼ ਨਾ ਹੋ, ਮੈਨੂੰ ਮੇਤੇ ਭੁੱਲ ਹੋ ਗਈ, ਭੁੱਲ ਹੋਣ ਕਰਕੇ ਮੇਰੇ ਮੂੰਹ ਚੋਂ ਇਹ ਵਚਨ ਨਿਕਲ ਗਿਆ, ਮਾਫ ਕਰੋ ਤੁਸੀਂ ਮੈਨੂੰ, ਮੈਂ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਦੱਸਣਾ ਦੇਣਾ। ਕਹਿੰਦੇ ਦੇਖ, ਕਿਸੇ ਤੋਂ ਮੰਗਣਾ ਨਹੀਂ, ਕਿਸੇ ਤੋਂ ਮਦਦ ਨਹੀਂ ਲੈਣੀ ਆਪਣੇ ਰਾਜ ਵਿੱਚ, ਕਿਉਂਕਿ ਇਹ ਰਾਜ ਸਾਰਾ ਹੁਣ ਮੇਰੇ ਕੋਲ ਆ ਗਿਆ, ਤੇ ਤੂੰ ਬਾਹਰ ਚਲਿਆ ਜਾ, ਇੰਨੀ ਦੇਰ ਦੇ ਅੰਦਰ ਅੰਦਰ ਇਸ ਰਾਜ ਚੋਂ ਬਾਹਰ ਹੋ ਜਾ ਤੇ ਮੈਨੂੰ ਦੱਸਣਾ ਦੇ। ਉਸ ਵੇਲੇ ਇਹ ਰਾਜਾ ਰਾਣੀ ਨੂੰ ਨਾਲ ਲਿਆ, ਰਾਜਕੁਮਾਰ ਨੂੰ ਨਾਲ ਲਿਆ ਤੇ ਤੁਰਿਆ ਜਾਂਦਾ ਕਾਸ਼ੀ ਵੱਲ। ਰਸਤੇ ਚ ਹੁਕਮ ਨਹੀਂ ਹੈ ਇਹਦਾ ਕਿ ਰੋਟੀ ਦੇ ਦੋ, ਕਿਤੋਂ ਪ੍ਰਸ਼ਾਦਾ ਨਹੀਂ ਛਕਦਾ, ਕਿਤੇ ਪਾਣੀ ਪੀਣ ਨੂੰ ਨਹੀਂ ਮਿਲਦਾ, ਪਿਆਸੇ ਭੁੱਖੇ ਤਿੰਨੇ ਜਿਹੜੇ ਤੁਰੇ ਜਾ ਰਹੇ। ਉਸ ਵੇਲੇ ਬਹੁਤ ਔਖੇ ਹੋ ਕੇ ਪੈਰਾਂ ਛਾਲੇ ਪੈ ਗਏ, ਕਿੰਨੇ ਦਿਨ ਭੁੱਖੇ ਤੁਰੇ ਜਾਂਦਿਆਂ ਨੂੰ ਹੋ ਗਏ, ਪਿਆਸੇ ਤੁਰੇ ਜਾਂਦਿਆਂ ਨੂੰ ਹੋ ਗਏ, ਕਿਉਂਕਿ ਰਾਜ ਸਾਰਾ ਸੰਭਾਲਣ ਕਰਕੇ ਹੱਕ ਇਹਦਾ ਜਾਂਦਾ ਰਿਹਾ ਇਸ ਰਾਜ ਚੋਂ ਕੁਛ ਖਾਣ ਪੀਣ ਦਾ। ਉਸ ਵੇਲੇ ਅਗਲੇ ਰਾਜ ਚਲੇ ਗਏ, ਉੱਥੇ ਫਿਰਦੇ ਨੇ, ਕੋਈ ਜੰਗਲ ਦੇ ਵਿੱਚ ਫਲ ਫਰੂਟ ਆ ਗਿਆ ਖਾ ਲਿਆ, ਕੋਈ ਪੱਤੇ ਖਾ ਲਏ, ਕੋਈ ਸਬਜ਼ੀਆਂ ਤੋੜ ਕੇ ਖਾ ਲਈਆਂ, ਤੇ ਕਾਸ਼ੀ ਦੇ ਵਿੱਚ ਪਹੁੰਚ ਜਾਂਦੇ ਨੇ। ਉੱਥੇ ਜਾ ਕੇ ਇਹ ਫੇਰ ਮਿਲ ਗਿਆ, ਕਹਿਣ ਲੱਗਿਆ ਕਿੰਨੇ ਦਿਨ ਲੰਘ ਗਏ? 15 ਦਿਨ ਲੰਘ ਚੁੱਕੇ ਨੇ, ਸਿਰਫ 15 ਦਿਨ ਬਾਕੀ ਰਹਿੰਦੇ ਨੇ ਮੇਰੀ ਦਕਸ਼ਣਾ ਦੇ, ਤੇ ਨਹੀਂ ਮੈਂ ਤੇਰੀ ਨਿੰਦਾ ਕਰਾਂਗਾ, ਤੇਰਾ ਦਾਨ ਤੈਨੂੰ ਮੋੜ ਦਾਂਗਾ ਤੇ ਤੈਨੂੰ ਦੋਸ਼ ਲੱਗੇਗਾ। ਉਸ ਵੇਲੇ ਹਰੀਚੰਦ ਕਹਿਣ ਲੱਗਿਆ ਵੀ ਮਹਾਰਾਜ ਤੁਸੀਂ ਕ੍ਰੋਧ ਨਾ ਕਰੋ, ਬਹੁਤ ਜਲਦੀ ਮੈਂ ਤੁਹਾਡੀ ਦਕਸ਼ਣਾ ਦੇ ਦਾਂਗਾ। ਤੇ ਉਸ ਵੇਲੇ ਉਸਨੇ ਤਿੰਨਾਂ ਜਣਿਆਂ ਨੂੰ, ਤਿੰਨੇ ਜਣੇ ਤੁਰ ਪਏ, ਗਲੀ ਗਲੀ ਤੁਰੀ ਜਾਂਦੇ ਨੇ, ਹੋਕਾ ਦਿੰਦੇ ਨੇ ਵੀ ਅਸੀਂ ਤਿੰਨੇ ਵਿਕਾਊ ਆ, ਕੋਈ ਲੈ ਲਓ ਸਾਨੂੰ, ਮੁੱਲ ਲੈ ਲਓ ਸਾਨੂੰ। ਲੋਕ ਹੈਰਾਨ ਹੁੰਦੇ ਨੇ ਬਈ ਕਿਸੇ ਦੇਸ਼ ਦਾ ਰਾਜਾ ਲੱਗਦਾ, ਚਿਹਰਾ ਮੋਹਰਾ ਕਿਹਾ ਸੋਹਣਾ, ਤੇ ਉਹ ਰਾਣੀ ਲੱਗਦੀ ਹੈ ਤੇ ਉਹ ਰਾਜਕੁਮਾਰ ਲੱਗਦਾ, ਕੀ ਬਿਪਤਾ ਪੈ ਗਈ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਵੇਚ ਰਹੇ ਨੇ, ਆਪਣੇ ਆਪ ਨੂੰ ਬਿਤਾਉਂਦੇ ਨੇ, ਸਾਰਾ ਦਿਨ ਗਲੀਆਂ ਚ ਘੁੰਮਦੇ ਰਹੇ, ਕੋਈ ਗਾਹਕ ਨਾ ਆਏ। ਰਾਤ ਨੂੰ ਆਏ, ਜਿੱਥੇ ਥਾਂ ਮਿਲਿਆ ਧਰਤੀ ਦੇ ਉੱਤੇ ਸਾਫ਼ ਕਰਿਆ ਤੇ ਉੱਥੇ ਪੈ ਗਏ, ਰਾਣੀ ਬੈਠੀ ਆ, ਨੀਂਦ ਨਹੀਂ ਆਉਂਦੀ। ਮਹਾਰਾਜ ਕੀ ਬਣੂੰਗਾ? ਕਹਿੰਦੇ ਕੀ ਬਣਨਾ ਸੀ? ਕਹਿੰਦੇ ਡੋਲੋ ਨਾ, ਆਪਣਾ ਪ੍ਰਤਿਆਵਾ ਹੋ ਰਿਹਾ, ਤੇ ਭਗਵਾਨ ਦੇ ਬਸ ਵਿੱਚ ਹੁੰਦੀ ਹੈ, ਗੱਲ ਉਹੀ ਹੁੰਦੀ ਹੈ ਜਿਹੜੀ ਪਰਮੇਸ਼ਰ ਨੂੰ ਪਾਉਂਦੀ ਹੈ।
ਉਹ ਗੱਲ ਹੁਣ ਚੰਗੀ ਹੈ ਪਾਉਂਦੀ ਜੋ
ਘਟਣਾ ਵਾਪਰ ਦੀ, ਪਰ ਕੋਈ ਬਿਰਲਾ ਬਿਰਲਾ ਹੈ ਜਿਹੜਾ ਇਹਦੇ ਮਨ ਵਿੱਚ ਇਹ ਹੋਵੇ ਵੀ ਉਹੀ ਗੱਲ ਚੰਗੀ ਹੈ ਜਿਹੜੀ ਮਾਲਕ ਨੂੰ ਪਾਉਂਦੀ। ਉਹ ਮੇਰੇ ਹਿੱਤ ਦੀ ਉਹ ਗੱਲ ਹੋ ਰਹੀ ਹੈ, ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ, ਜੋ ਤੂੰ ਕਰਾਵੇ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਕਰਨ ਨਾ ਜਾਏ। ਪਾਣੇ ਤਖਤ ਵਡਿਆਈਆਂ ਪਾਣੇ ਭੀਖ ਉਦਾਸ ਜੀਓ, ਪਾਣੇ ਥਲ ਸਿਰ ਸਰਵ ਹੈ, ਥਲਾਂ ਦੇ ਉੱਪਰ ਦੀ ਦਰਿਆ ਵਹਿੰਦੇ। ਪਾਣੇ ਭੀਖ ਉਦਾਸ ਜੀਓ, ਪਾਣੇ ਥਲ ਸਿਰ ਸਰਵ ਹੈ, ਕਮਲ ਫੁੱਲਾ ਆਕਾਸ਼ ਜੀਓ, ਕਮਲ ਦਾ ਫੁੱਲ ਆਕਾਸ਼ ਚ ਫੁੱਲ ਸਕਦਾ। ਪਾਣੇ ਭਵਜਲ ਲੰਘੀ ਹੈ ਪਾਣੇ ਮੰਝ ਭਰੀ ਆਸ ਜੀਓ। ਸੋ ਮਹਾਰਾਜ ਕਹਿੰਦੇ ਜੋਤਿ ਸੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰਹਿਣ। ਕਹਿਣ ਲੱਗੇ ਵੀ ਇਹ ਗੱਲ ਚੰਗੀ ਹੋਈ ਹੈ, ਡੋਲਣਾ ਨਹੀਂ ਚਾਹੀਦਾ ਸਾਨੂੰ। ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਸ ਰਾਜੇ ਦਾ ਜ਼ਿਕਰ ਆਇਆ, ਬਹੁਤ ਪਿਆਰ ਦੇ ਨਾਲ ਆਇਆ ਜ਼ਿਕਰ ਇਹਦਾ। ਤਿੰਨ ਹਰੀ ਚੰਦ ਪਿਰਥਵੀ ਪਤ ਰਾਜਾ, ਕਾਗਦ ਕੀਮ ਨਾ ਪਾਈ। ਕਹਿੰਦੇ ਇੰਨੇ ਪੁੰਨ ਕਰੇ ਬਈ ਕਾਗਦਾਂ ਦੇ ਉੱਤੇ ਲਿਖੇ ਨਹੀਂ ਜਾਂਦੀ, ਕੀਮਤ ਨਹੀਂ ਪੈਂਦੀ, ਬਹੁਤ ਮਹਿਮਾ ਬਣ ਗਈ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਜੇ ਔਗਣ ਹੁੰਦੇ ਇਹਦੇ ਵਿੱਚ ਤਾਂ ਪੁੰਨ ਕਿਉਂ ਕਰਦਾ ਉਹ, ਕਿਉਂ ਨੇ ਖਾਸ ਬਕਾਈ, ਕਿਉਂ ਜਾ ਕੇ ਵਿਕਦਾ। ਇਸ ਤਰ੍ਹਾਂ ਪੜ੍ਹ ਲਓ।
ਹਰੀ ਚੰਦ ਦੇ ਪੁੰਨ ਦੀ ਮਹਿਮਾ ਬਹੁਤੀ, ਪੁੰਨ ਕਰਦਾ ਆਪ ਵਿਕਿਆ। Thank you.
ਖਾਸ ਵਿਕਾਈ ਕਿਉਂ ਜਾ ਕੇ ਮੰਡੀ ਵਿਚ ਵਿਕਦਾ ਕਿਉਂ ਜਾ ਕੇ ਬੋਲੀ ਦਿੰਦਾ ਕਿਉਂਕਿ ਮਹਾਰਾਜ ਦਾ ਫਰਮਾਨ ਹੈ ਕਿ ਪੁੰਨ ਦਾਨ ਕਾ ਕਰੇ ਸ਼ਰੀਰ ਸੋ ਗਿਰੀ ਗੰਗਾ ਕਰਨੀ ਜਿਹੜਾ ਸ਼ਰੀਰ ਨੂੰ ਇਹ ਪੁੰਨ ਤੇ ਲਾ ਦੇਵੇ ਕਹਿੰਦੇ ਉਹ ਅਸਲੀ ਗ੍ਰਿਸ਼ਤੀ ਹੋਇਆ ਕਰਦਾ ਸੋ ਆਪ ਬੋਲੀ ਦਿੰਦੇ ਫਿਰਦੇ ਨੇ ਕੋਈ ਨੀ ਲੈ ਰਿਹਾ ਮੰਡੀ ਵਿਚ ਚਲੇ ਗਏ ਉੱਥੇ ਫੱਟਾ ਹੁੰਦਾ ਹੈ ਜਦੋਂ ਪਿਛਲੇ ਜਮਾਨੇ ਚ ਰਿਵਾਜ ਸੀ ਵੇਚਿਆ ਕਰਦੇ ਸੀ ਗੁਲਾਮ ਬਣਾ ਕੇ ਉਹ ਫੱਟੇ ਤੇ ਖੜਾ ਕਰ ਦਿੰਦੇ ਸੀ ਇੱਕ ਢੋਲ ਵਾਲਾ ਢੋਲ ਵਜਾਈ ਜਾਂਦਾ ਸੀ ਤੇ ਪਬਲਿਕ ਬੇਅੰਤ ਇਕੱਠੀ ਹੋ ਜਾਂਦੀ ਸੀ ਕਿ ਅੱਜ ਬਾਜ਼ਾਰ ਲੱਗਿਆ ਹੋਇਆ ਬੰਦੇ ਵਿਕਣ ਦਾ ਗੁਰੂ ਨਾਨਕ ਪਾਤਸ਼ਾਹ ਵੀ ਵਿਕੇ ਸੀ ਜਾ ਕੇ ਯੂਪੀ ਦੇ ਅੰਦਰ ਜਿੱਥੇ ਸਾਡੇ ਫਾਰਮ ਨੇ ਉੱਥੇ ਵਿਕੇ ਨੇ ਗੁਰਦੁਆਰਾ ਬਣ ਗਿਆ ਉਸ ਥਾਂ ਦੇ ਉੱਤੇ ਬਹੁਤ ਵੱਡਾ ਅੱਜ ਕੱਲ੍ਹ ਸੋ ਉੱਥੇ ਫੱਟੇ ਤੇ ਜਾ ਕੇ ਖੜੇ ਕਰ ਲਿਆ ਘਰਵਾਲੀ ਨੂੰ ਰਾਣੀ ਨੂੰ ਤੇ ਲੜਕੇ ਨੂੰ ਆਪ ਬੋਲੀ ਦੇ ਰਿਹਾ ਕਿ ਕੋਈ ਬੰਦਾ ਖਰੀਦਦਾਰ ਹੋਵੇ 500 ਮੋਹਰ ਚ ਵਿਕਦੇ ਆ ਉਸ ਵੇਲੇ ਇੱਕ ਪੰਡਿਤ ਆਇਆ ਉਸਨੇ ਵਿਚਾਰਿਆ ਨਾਲ ਉਹਦੇ ਬਹੁਤ ਸਾਰੇ ਸ਼ਗਿਰਦ ਨੇ ਕਹਿਣ ਲੱਗਿਆ ਕੋਈ ਬਿਪਤਾ ਦਾ ਮਾਰਿਆ ਹੋਇਆ ਲੱਗਦਾ ਚਿਹਨ ਚੱਕਰ ਚੋਂ ਕੋਈ ਵੱਡਾ ਆਦਮੀ ਹੈ ਕੋਈ ਘਾਟਾ ਪੈ ਗਿਆ ਜਾਂ ਕੋਈ ਬਾਤ ਪੁੱਛਿਆ ਕਹਿੰਦੇ ਪ੍ਰੇਮੀਆਂ ਕਿਉਂ ਵਿਕਦੇ ਹੋ ਤੁਸੀਂ ਤੁਹਾਨੂੰ ਕੋਈ ਖਾਸ ਤਕਲੀਫ਼ ਹੈ ਕਹਿੰਦੇ ਤਕਲੀਫ਼ ਹੈ ਅਸੀਂ ਕੋਈ ਕਰਜ਼ਾ ਦੇਣਾ ਕਿਸੇ 500 ਮੋਹਰ ਇਹਨਾਂ ਦੀ ਲੱਗਦੀ ਹੈ ਸੋ ਉਸ ਵੇਲੇ ਉਸ ਪੰਡਿਤ ਨੇ 500 ਮੋਹਰ ਦੇ ਕੇ ਰਾਣੀ ਨੂੰ ਖਰੀਦ ਲਿਆ ਬੱਚੇ ਨੂੰ ਖਰੀਦ ਲਿਆ ਰਾਣੀ ਕਹਿਣ ਲੱਗੀ ਪੰਡਿਤ ਜੀ ਦੇਵਤਾ ਮੇਰੀ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰ ਲਈ ਇੱਕ ਤਾਂ ਮੈਂ ਪਰਾਏ ਮਰਦ ਦਾ ਜੂਠਾ ਨਹੀਂ ਖਾਣਾ ਤੇ ਦੂਸਰਾ ਇਹ ਹੈ ਕਿ ਕਿਸੇ ਮਰਦ ਦੀ ਮੈਂ ਸੇਵਾ ਨਹੀਂ ਕਰਨੀ ਮੈਂ ਪਤੀਵਰਤਾ ਇਸਤਰੀ ਹਾਂ ਵਕਤ ਪੈ ਗਿਆ ਸਾਡੇ ਤੇ ਵਿਗਣਾ ਪੈ ਗਿਆ ਸਾਨੂੰ ਸੋ ਉਸ ਵੇਲੇ ਵਿਕ ਗਿਆ ਉਧਰੋਂ ਵਿਸ਼ਵਾਮਿੱਤਰ ਆ ਗਿਆ ਕਹਿੰਦਾ ਦਸ਼ਣਾ ਦੇ ਮੇਰੀ ਕਹਿੰਦੇ ਆ 500 ਤਾਂ ਤਿਆਰ ਹੈ ਬਾਕੀ ਤੁਸੀਂ ਫੇਰ ਲੈ ਜਾਓ ਕਹਿੰਦਾ ਤੂੰ ਦੇਰ ਲਾਉਣਾ ਝੂਠਾ ਹੈ ਤੂੰ ਸਤਵਾਦੀ ਨਹੀਂ ਹੈ ਬਹੁਤ ਤਾੜਨਾ ਕਰੀ ਦੋ ਹੱਥ ਬੰਦੀ ਖੜੇ ਹੈ ਵੀ ਸਾਨੂੰ ਮੈਨੂੰ ਮੋਹਲਤ ਦੋ ਥੋੜੇ ਦਿਨ ਹੋਰ ਰਹਿੰਦੇ ਨੇ 10 ਦਿਨ ਰਹਿੰਦੇ ਹੈ 10 ਦਿਨਾਂ ਦੇ ਅੰਦਰ ਅੰਦਰ ਜ਼ਰੂਰ ਤੁਹਾਡੇ ਦੱਛਣਾ ਮਿਲ ਜਾਏ ਦਿਨ ਲੰਘਦੇ ਜਾਂਦੇ ਨੇ ਇਹ ਰੁਕਾਵਟ ਪਾ ਰਹੇ ਨੇ ਕਿਸੇ ਨੂੰ ਵਿਕਣ ਨਹੀਂ ਦਿੰਦੇ ਐਸੀ ਮਾਇਆ ਕਰਦੇ ਨੇ ਦੁਨੀਆਂ ਆਉਂਦੀ ਹੈ ਕੋਈ ਖਰੀਦਦਾਰ ਨਹੀਂ ਇਹ ਹਰੀ ਚੰਦ ਆਪੇ ਹੀ ਖੜਾ ਹੋ ਕੇ ਬੋਲੀ ਜਾਂਦਾ ਕਿ ਮੈਂ ਵਿਕਾਊ ਹਾਂ ਕੋਈ ਮੇਰੇ ਤੋਂ ਲੈ ਜਾਓ ਮੈਨੂੰ ਲੈ ਜਾਓ ਅਖੀਰ ਇੱਕ ਚੰਡਾਲ ਆਇਆ ਜਿਸਦੇ ਪਾਸ ਬਹੁਤ ਸਾਰੇ ਸੂਰ ਸੀਗੇ ਤੇ ਨਾਲ ਜਿਹੜੀ ਸ਼ਮਸ਼ਾਨ ਭੂਮੀ ਸੀ ਉਹਦਾ ਵੀ ਉਹ ਚੌਕੀਦਾਰ ਸੀ ਤੇ ਨਾਲ ਤੀਸਰਾ ਕੰਮ ਇਹ ਸੀ ਕਿ ਜਿਸਨੂੰ ਮੌਤ ਦੰਡ ਦਿੰਦਾ ਤਾਂ ਉਹਦਾ ਸਿਰ ਉਤਾਰਨਾ ਵੀ ਉਹਦਾ ਕੰਮ ਹੁੰਦਾ ਕਤਲ ਕਰਨਾ ਉਹ ਕਹਿਣ ਲੱਗਿਆ ਉਹ ਮਨੁੱਖ ਕਿੰਨੇ ਪੈਸੇ ਚ ਵਿਕਦਾ ਕਹਿੰਦਾ 500 ਮੋਹਰ ਚ ਕਹਿੰਦਾ ਠੀਕ ਹੈ ਵਿਸ਼ਵਾਮਿੱਤਰ ਆ ਗਿਆ 500 ਮੋਹਰ ਫੜਾਈ ਕਹਿੰਦੇ ਲੈ ਇੰਦਰ ਨੂੰ ਮਿਲਿਆ ਕਹਿੰਦਾ ਅਜੇ ਤਾਂ ਡੋਲਿਆ ਨੀ ਕਹਿੰਦੇ ਹੋਰ ਪਾਓ ਕੁਛ ਬੱਟੀ ਅਜੇ ਬਿਉਂਤ ਬਣਾ ਲਈ ਥੋੜੇ ਦਿਨ ਲੰਘੇ ਇਹ ਆਪਣੀ ਡਿਊਟੀ ਦਿੰਦਾ ਸਾਰਾ ਦਿਨ ਸੂਰ ਚਾਰਦਾ ਫੇਰ ਰਾਤ ਨੂੰ ਜਾ ਕੇ ਸ਼ਮਸ਼ਾਨ ਭੂਮੀ ਪਹਿਰਾ ਦਿੰਦਾ ਤੇ ਟੈਕਸ ਲਏ ਬਗੈਰ ਕਿਸੇ ਦਾ ਸੰਸਕਾਰ ਨਹੀਂ ਹੋਣ ਦਿੰਦਾ ਤੇ ਇਧਰਲੇ ਪਾਸੇ ਐਸੀ ਕਸਵੱਟੀ ਲੱਗੀ ਕਿ ਇਹਦੇ ਪੁੱਤਰ ਨੂੰ ਇਹ ਇੰਦਰ ਸੱਪ ਦਾ ਰੂਪ ਧਾਰ ਕੇ ਆ ਗਿਆ ਤਸ਼ਕ ਨਾਗ ਦਾ, ਤੇ ਬੱਚਾ ਬਾਗ ਵਿੱਚ ਖੇਲਦਾ ਫਿਰਦਾ ਹੈ, ਤੇ ਜਦ ਐਸੇ ਥੋਂ ਆਇਆ ਇੱਕ ਦਰਖਤ ਦੇ ਨਾਲ, ਉਹਦੇ ਕੋਲੋਂ ਹੋ ਕੇ ਡੰਗ ਮਾਰਿਆ, ਉੱਥੇ ਹੀ ਸੁੱਟਤਾ। ਰਾਣੀ ਨੂੰ ਪਤਾ ਲੱਗਿਆ ਵੀ ਤੇਰਾ ਪੁੱਤਰ ਤਾਂ ਬਾਗ 'ਚ ਮਰਿਆ ਪਿਆ। ਉਹ ਛੁੱਟੀ ਲੈਂਦੀ ਹੈ, ਥੋੜ੍ਹਾ ਘਰ ਵਾਲੀ ਪੰਡਤਾਣੀ ਬਹੁਤ ਸਖਤ ਹੈ, ਕਹਿੰਦੀ ਦੇਖ ਇਹ ਮਰੇ ਹੋਏ ਨੂੰ ਮੇਰੇ ਘਰ ਨਾ ਲਿਆਈ, ਇੱਥੋਂ ਬਾਹਰ ਹੀ ਨਿਕਲ ਗਿਆ। ਪਤਾ ਨਹੀਂ ਤੂੰ ਕਿੱਡੀ ਬਦਕਿਸਮਤ ਹੈ, ਮੈਨੂੰ ਮੇਰਾ ਘਰ ਵੀ ਖਰਾਬ ਕਰਤਾ ਤੁਸੀਂ, ਮੇਰੇ ਘਰ ਵਿੱਚ ਮੁਰਦਾ, ਮੇਰਾ ਤਾਂ ਬਾਗ ਪ੍ਰਿਸ਼ਟਿਆ ਗਿਆ, ਛੇਦੀ ਨਿਕਲ ਜਾ ਮੇਰੇ ਘਰ ਚੋਂ ਲੈ ਕੇ। ਸੋ ਉਸ ਵੇਲੇ ਇਹ ਵਿਚਾਰੀ ਉਹਨੂੰ ਚੁੱਕੀ ਜਾਂਦੀ ਹੈ, ਇਹਨੂੰ ਕੋਈ ਪਤਾ ਨਹੀਂ ਹੈ ਵੀ ਮੇਰਾ ਪਤੀ ਕਿੱਥੇ ਹੈ, ਕਿੱਥੇ ਵਿਗਿਆ, ਕੋਈ ਸੰਪਰਕ ਨਹੀਂ ਆਪਸ ਵਿੱਚ। ਇਸ ਵੇਲੇ ਸੰਸਾਰ ਦੇ ਅੰਦਰ ਪਰਮੇਸ਼ਰ ਤੋਂ ਬਗੈਰ ਇਹਦਾ ਹੋਰ ਕੋਈ ਹੈ ਨਹੀਂ। ਅੱਖਾਂ ਵਿੱਚੋਂ ਜਲ ਜਾ ਰਿਹਾ, ਪੁੱਤਰ ਦਾ ਪਿਆਰ ਹੈ, ਅੱਗੇ ਦਿਸਦੇ ਹੈ ਵੀ ਮੈਂ ਕਿੱਥੇ ਕਿਵੇਂ ਸੰਸਕਾਰ ਕਰੂੰ। ਜਲਦੀ ਜਲਦੀ ਸ਼ਮਸ਼ਾਨ ਭੂਮੀ 'ਚ ਪਹੁੰਚੀ, ਹੈਰਾਨ ਹੋ ਗਈ ਵੀ ਇਹ ਤਾਂ ਹਰੀਚੰਦ ਮੇਰਾ ਪਤੀ ਇੱਥੇ ਹੀ ਪਹਿਰੇ 'ਤੇ ਲੱਗਿਆ ਹੋਇਆ, ਅਤੇ ਉੱਥੇ ਚਿਖਾ ਜਲਦੀ ਹੈ। ਉਹ ਜਲਦੀ ਚਿਖਾ 'ਚ ਇਹਨੇ ਖਿਆਲ ਕਰਿਆ ਕਿ ਮੈਂ ਵੀ ਸੰਸਕਾਰ ਕਰਦਾ। ਉਸ ਵੇਲੇ ਜਦੋਂ ਸੰਸਕਾਰ ਕਰਨ ਲੱਗੀ, ਉਹਨੇ ਕੜਕ ਕੇ ਕਿਹਾ, ਕਹਿੰਦਾ ਕੌਣ ਹੈ ਤੂੰ ਇੱਥੇ ਆ ਕੇ ਬਗੈਰ ਟੈਕਸ ਦਿੱਤੇ ਸੰਸਕਾਰ ਕਿਵੇਂ ਕਰ ਰਹੀ। ਨੇੜੇ ਗਿਆ, ਕਹਿਣ ਲੱਗੀ ਮੈਂ ਤੇਰੀ ਰਾਣੀ ਹਾਂ, ਤੇਰਾ ਪੁੱਤਰ ਹੈ। ਕਹਿੰਦਾ ਠੀਕ ਹੈ ਮੇਰਾ ਪੁੱਤਰ, ਪਰ ਮੈਂ ਇਸ ਵੇਲੇ ਡਿਊਟੀ ਮਾਂ ਦਾ, ਮੇਰਾ ਧਰਮ ਹੈ ਮਾਲਕ ਦੀ ਨੌਕਰੀ ਕਰਨੀ ਅਤੇ ਇਮਾਨਦਾਰੀ ਨਾਲ ਕਰਨੀ। ਅਸੀਂ ਤਾਂ ਕਰਦੇ ਹੀ ਨਹੀਂ ਹਾਂ, ਸੁਣ ਤਾਂ ਲੈਂਦੇ ਹਾਂ, ਅਸੀਂ ਤਾਂ ਰਿਸ਼ਵਤਾਂ ਹੀ ਬਹੁਤ ਖਾਂਦੇ ਹਾਂ, ਨੌਕਰੀ ਤਾਂ ਨਹੀਂ ਕਰਦੇ, ਕੁਤਾਹੀ ਕਰਦੇ ਹਾਂ, ਮਾਲਕ ਪੈਸੇ ਦਿੰਦਾ ਪੂਰੇ, ਨਹੀਂ ਕੰਮ ਕਰਨਾ, ਵਫਾਦਾਰੀ ਨਹੀਂ ਕਰਨੀ। ਸੋ ਉਹ ਸਮੇਂ ਨਹੀਂ ਸੀ ਐਸੇ, ਉਸ ਵੇਲੇ ਨੌਕਰੀ ਦਾ ਵੀ ਧਰਮ ਹੋਇਆ ਕਰਦਾ ਸੀ। ਉਹ ਕਹਿੰਦਾ ਮੇਰਾ ਧਰਮ ਹੈ, ਮੈਂ ਮੇਰਾ ਧਰਮ ਜਾਂਦਾ। ਕਹਿੰਦੇ ਤੇਰਾ ਪੁੱਤਰ ਹੈ? ਕਹਿੰਦਾ ਠੀਕ ਹੈ ਮੇਰਾ ਪੁੱਤਰ, ਪਰ ਇਸ ਵੇਲੇ ਮੈਂ ਤੇਰਾ ਪਤੀ ਨਹੀਂ ਹਾਂ, ਮੈਂ ਇਸ ਥਾਂ ਦਾ ਰੱਖ ਹਾਂ, ਮੈਂ ਆਪਣੀ ਡਿਊਟੀ ਦੇਣੀ ਹੈ, ਜਾਂ ਕਦੋਂ ਪੈਸੇ ਲੈ ਗਿਆ, ਮੈਂ ਸ਼ਮਸ਼ਾਨ ਭੂਮੀ 'ਚ ਨਹੀਂ ਬੈਠਣ ਜਾਣਾ। ਸ਼ਾਮ ਹੋ ਗਈ, ਰਾਤ ਪੈ ਗਈ, ਕਿਤੋਂ ਪੈਸਾ ਨਹੀਂ ਮਿਲਦਾ, ਖੱਪਣ ਨਹੀਂ ਮਿਲਦਾ, ਅੱਧੀ ਸਾੜੀ ਪਾ ਕੇ ਉੱਤੇ ਦੇਤੀ, ਬੱਚਾ ਪਿਆ ਮੂਹਰੇ, ਰੋਈ ਜਾ ਰਹੀ ਹੈ, ਰੋਂਦੀ ਰੋਂਦੀ ਦੇ ਹੰਝੂ ਸੁੱਕ ਗਏ, ਚੁੱਪ ਕਰੀ ਬੈਠੀ ਹੈ, ਪੱਥਰ ਬਣੀ ਬੈਠੀ ਹੈ। ਇਹਨੇ ਨੂੰ ਕੁਛ ਚੋਰ ਕੋਲ ਦੀ ਨੰਗੇ ਡਾਕਾ ਮਾਰਨ ਵਾਲੇ ਕਹਿਣ ਲੱਗੇ ਵੀ ਆਹ ਸ਼ਮਸ਼ਾਨ ਦੀ ਦੇਵੀ ਬੈਠੀ ਹੈ, ਚਲੋ ਇਹਦੇ ਗਲ 'ਚ ਵੀ ਇੱਕ ਹਾਰ ਪਾ ਜਾਈਏ, ਰਾਜੇ ਦੀ ਚੋਰੀ ਕਰੀ ਸੀ ਅਤੇ ਉਹ ਰਾਣੀ ਦਾ ਹਾਰ ਉਹਦੇ ਗਲ ਵਿੱਚ ਪਾ ਗਏ। ਤੁਰਦੇ ਲੱਗੇ, ਇਸ ਨੂੰ ਕੋਈ ਪਤਾ ਨਹੀਂ ਸਵੇਰਾ ਹੋ ਗਿਆ, ਉਵੇਂ ਜਿਵੇਂ ਬੈਠੀ ਹੈ। ਇੱਧਰੋਂ ਸਿਪਾਹੀ ਟੋਲਦੇ ਆ ਗਏ, ਅੱਗੇ ਆ ਕੇ ਦੇਖਿਆ ਵੀ ਇਹਦੇ ਗਲ ਵਿੱਚ ਹਾਰ ਪਿਆ ਹੋਇਆ, ਉੱਥੇ ਹੀ ਫੜ ਲਈ। ਉਹ ਦੱਸਦੀ ਹੈ ਵੀ ਮੇਰਾ ਤਾਂ ਪੁੱਤਰ ਮਰਿਆ ਪਿਆ, ਮੈਨੂੰ ਤਾਂ ਕੋਈ ਪਤਾ ਨਹੀਂ ਕੌਣ ਹਾਰ ਮੇਰੇ ਗਲ 'ਚ ਪਾ ਗਿਆ, ਮੈਨੂੰ ਤਾਂ ਹੁਣ ਪਤਾ ਲੱਗਿਆ। ਕਹਿੰਦੇ ਨਹੀਂ ਨਹੀਂ